सतनाम श्री वाहे गुरु साहेब जी सुही महला चौथा हर हर नाम भजो पुरखोत्तम सब बिन से दालद दल गा पौ जन्म मरणा मिट्यो गुर शब्दी हर आस थिर सेव सुख समंगा हर हर नाम भजो पुरखोत्तम सब बिन से दालद दल गा पौ जन्म मरना मिट्यो गुर शब्दी हर आस थिर सेव सुख समंगा मेरे मन भज राम नाम अत पिरगा मैं मन तन अर्प धर्यो गुर आगे सिर बेच लियो मुल महंगा रहाओ नरपत राजे रंग रस मान है बिन नावे पकड़ खड़े सब कलगा धर्म राय सिर डांड लगाना फिर पशुताने हाथ फलगा हर राख राख जन किरम तुम्हारे शरणागत पुरख प्रत पलगा दर्शन संत देह सुख पावे प्रभ लोच पूर जन तुमंगा तुम समरथ पुरख वड्डे प्रभ स्वामी मोको की जय दान हर निमंगा जन नानक नाम मिले सुख पावे हम नाम विटो सद घूमंगा तुम समरथ पुरख वड्डे प्रभ स्वामी मोको की जय दान हर निमंगा जन नानक नाम मिले सुख पावे हम नाम विटो सद घूमंगा
वाहेगुरु जी का खालसा वाहेगुरु जी की फतेह। परम सम्मान योग जुगो जुग अटल साहिब सतगुरु श्री गुरु ग्रंथ साहिब महाराज जी की पावन और पवित्र हजूरी अंदर गुरुद्वारा मंजी साहिब दीवान अस्थान विखे हाजरी भर रही गुरु की साजी निवाजी साध संगत अते पीटीसी दे माध्यम राही देशां विदेशां विच बैठ के अज दे पावन पवित्र शब्द नूं सरवण कर रहे गुरु सवारियो वडभागे हाँ। हर रोज़ की तरह सचखंड श्री हरिमंदर साहिब जी तो आए हुए मुख वाक की विचार सरवण करन वास्ते जुड़ के बैठे हाँ। आओ बड़े प्यार सत्कार सहित रसना नूं पवित्र करो, मुख वाक की विचार आरंभ करिए। सत्कार सहित आखो सतनाम श्री वाहे गुरु साहिब जी।
सतनाम श्री वाहे गुरु साहिब जी। सुही महला चौथा।
अज दा पावन पवित्र शब्द धन श्री गुरु ग्रंथ साहब महाराज जी दे पावन अंग 731 ते सूही राग विच धन धन साहिब श्री गुरु रामदास महाराज जी दी पावन रसना तो उच्चारण कीता होया है।
हर हर नाम भजियो पुरखो तम, सब बिन से दालद दलगा।
साहब पहली पंक्ति विच बख्शिश करदे ने कि हर हर नाम भजियो पुरखोत्तम। पुरखोत्तम का अर्थ है कि बड़ा पुरख। वो कौन है? परमेश्वर वाहिगुरु अकाल पुरख। साहब गुरु रामदास महाराज कहिंदे ने कि उस परमेश्वर वाहिगुरु का नाम दृढ़ करो, तो दृढ़ करन दे नाल की होवेगा? सब बिनसे दालद दलगा। साडे मन के अंदर जिहड़े पाप हन, पापां दी फौज है। दलगा दा अर्थ है कि वह दल पापां दी फौज केड़ी? जिहड़ी साडे विचों इनसानियत नूं खत्म करदी है। लोभ है, स्वार्थ है, काम है, क्रोध है, सब अवगण। बंदे दी जिंदगी दे विचों सारे अवगण जिन्ना परमेश्वर दे नाम नूं दृढ़ करांगे, वाहिगुरु अकाल पुरख के नाम नूं जपांगे। महाराज सच्चे पातशाह कहिंदे ने कि परमेश्वर की वड्याई करन दे नाल फिर अंदरों सारे पाप दूर हो जांदे हन।
ओ जन्म मरना मिटियो गुर शब्दी, हर आस थिर सेव सुख समंगा।
ते नाम नूं दृढ़ करना है गुरु दे शब्द नाल जुड़ के। भागां वालिओ, जदों गुरु दे शब्द नाल जुड़ांगे, जुड़ के ते वाहिगुरु अकाल पुरख दी कीर्ती विच अपनी सुरती नूं जोड़न दा जतन करांगे, फिर जन्म ते मरण दा जिहड़ा वड्डा दुख है, सतगुरु गुरु रामदास महाराज बख्शिश करदे ने भी उहदे तों असीं बच जावांगे, ते जिंदगी जिहड़ी है सुखदाई हो जाएगी।
मेरे मन पज राम नाम अत पिरगा।
पिरगा दा अर्थ हुंदा है प्यारा। कि वेखो परमेश्वर दे नाम नूं वी प्यारा लिखिया महाराज ने। ते साहिब कहिंदे हे मेरे मन, उस प्यारे नाम नूं, खूबसूरत नाम नूं जिहड़ा तुहाडी जिंदगी नूं वी खूबसूरत बना दिंदा है, ते इस करके उस नाम नूं बड़े प्यार सत्कार नाल दृढ़ कर।
मैं मन तन अर्प धरियो गुर आगे, सिर वेच लियो मुल महंगा।
ते कहिंदे फिर नाम एवें प्राप्त नहीं हुंदा, अपना आप जिहड़ा एक गुरु तो साध संगत जी वारना पैंदा है। सिर वेच लियो मुल महंगा। ते जेड़ा मैं अपना सिर है ना, सच्चे पातशाह महाराज कहिंदे ये बड़ा महंगा, इहदा मुल वटिया है, क्योंकि इहदे बदले लिया की वाहिगुरु दा नाम, परमेश्वर दी सिफत सलाह। ते वो नाम दे तुल होर कोई वस्तु नहीं ना। नाम नूं बाणी च अमोलक भी लिखिया है कि जिहदी कीमत ही कोई नहीं, जिहदा मुल ही कोई नहीं। ते सच्चे पातशाह महाराज कहिंदे ने जदों मैं उस नाम नूं लिया ना, प्राप्त कीता गुरु तो, ते इह एवें नहीं कीता, अपना सिर गुरु नूं देता। जदों सानूं अमृत छकाया जांदा ना साध संगत, ते पंज प्यारे साहिबान उन्ना चिर अमृत की दात नहीं बख्शिश करते जिन्ना चिर असीं इह नहीं कहिंदे ਵੀ ਅੱਜ ਤੋਂ ਬਾਅਦ ਜਿਹੜਾ ਇਹ ਸਾਡਾ ਸੀਸ ਹੈ ਇਹ ਗੁਰੂ ਦੀ ਅਮਾਨਤ ਹੈ। ਅੰਮ੍ਰਿਤ ਛਕਣ ਦਾ ਵੀ ਅਰਥ ਇਹੀ ਹੈ ਕਿ ਆਪਣਾ ਸੀਸ ਗੁਰੂ ਨੂੰ ਭੇਟਾ ਕਰ ਦੇਣਾ। ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਮੈਂ ਮਨ ਵੀ ਆਪਣਾ ਦੇਤਾ ਗੁਰੂ ਨੂੰ ਤੇ ਆਪਣਾ ਤਨ ਵੀ ਗੁਰੂ ਨੂੰ ਦੇਤਾ। ਸਿਰ ਵੇਚ ਲਿਓ ਮੁੱਲ ਮਹਿੰਗਾ, ਤੇ ਜਿਨ੍ਹਾਂ ਨੇ ਫਿਰ ਆਪਣੇ ਸਿਰ ਗੁਰੂ ਨੂੰ ਵੇਚ ਦਿੱਤੇ ਹੋਣ ਉਹ ਕਦੇ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਤੇ ਮੌਤ ਤੋਂ ਨਹੀਂ ਡਰਦੇ। ਫਿਰ ਆਹ ਜਿਹੜੇ ਦਿਨ ਚੱਲ ਰਹੇ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਹਨ। ਸਾਧ ਸੰਗਤ ਯਾਦ ਰੱਖਣਾ ਕਿ ਇਸ ਭਾਰਤ ਦੀ ਧਰਤੀ 'ਤੇ ਜੇਕਰ ਸਾਡੇ 'ਚੋਂ ਕਿਸੇ ਨੇ ਮੌਤ ਦਾ ਡਰ ਕੱਢ ਕੇ ਸਾਨੂੰ ਜਿਉਣਾ ਸਿਖਾਇਆ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਲਾਲਾਂ ਨੇ ਉਸੇ ਰਸਤੇ 'ਤੇ ਤੁਰ ਕੇ ਸਾਨੂੰ ਦੱਸਿਆ ਵੀ ਜ਼ਿੰਦਗੀ ਦੇ ਅੰਦਰ ਸਿੱਖ ਜਿਹੜੇ ਉਹ ਮੌਤ ਨੂੰ ਕਿਵੇਂ ਮਖੌਲਾਂ ਕਰਦੇ ਨੇ। ਇੱਕ ਕਵੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕਰਦਿਆਂ ਕੁਝ ਬੋਲ ਬੜੇ ਪਿਆਰੇ ਲਿਖੇ ਨੇ। ਉਹ ਕਹਿੰਦਾ ਵੀ ਭਾਰਤ ਦੀ ਧਰਤੀ 'ਤੇ ਨਿਗਾਹ ਮਾਰ ਕੇ ਵੇਖੀਏ ਤੇ ਸਾਨੂੰ ਬਹੁਤ ਸਾਰੇ ਸ਼ਹਿਰਾਂ 'ਚ ਮੁਸਲਮਾਨ ਨਜ਼ਰ ਆਉਂਦੇ ਨੇ। ਕਹਿੰਦਾ ਯਾਦ ਰੱਖਿਓ ਵੀ ਇਹ ਮੁਸਲਮਾਨ ਨਾ ਮੱਕੇ ਤੋਂ ਆ ਕੇ ਵੱਸੇ, ਨਾ ਮਦੀਨੇ 'ਚੋਂ ਆ ਕੇ ਵੱਸੇ, ਨਾ ਇਹ ਰਾਫਜੀ ਨੇ, ਨਾ ਦੁਰਾਨੀ ਨੇ, ਨਾ ਇਰਾਨੀ ਨੇ। ਔਰ ਕਿਸੇ ਨੇ ਪੁੱਛਿਆ ਵੀ ਇਹ ਕੌਣ ਨੇ, ਉਹਨੇ ਫਿਰ ਬਰਾਦਰੀਆਂ ਗਿਣ ਕੇ ਦੱਸਿਆ, ਇਸ਼ਾਰਾ ਕੀਤਾ ਵੀ ਜਦੋਂ ਮੁਗਲ ਅਤੇ ਖਾਸ ਕਰਕੇ ਜਦੋਂ ਔਰੰਗਜ਼ੇਬ ਨੇ ਇਹ ਤੁਹਈਆ ਕੀਤਾ ਸੀ ਕਿ ਮੈਂ ਦਾਰੁਲ ਹਰਬ ਨੂੰ ਦਾਰੁਲ ਇਸਲਾਮ 'ਚ ਬਦਲ ਦਿਆਂਗਾ, ਅਤੇ ਉਸ ਵੇਲੇ ਉਹਦੇ ਜ਼ੁਲਮ ਤੋਂ ਸਤਾਏ ਹੋਏ ਲੋਕਾਂ ਨੇ ਇਸਲਾਮ ਪ੍ਰਵਾਨ ਕਰ ਲਿਆ। ਉਹਦੇ ਬੜੇ ਪਿਆਰੇ ਬੋਲ ਨੇ। ਉਹ ਕਹਿੰਦਾ ਆਜ ਇਹ ਜੋ ਦੇਖਤ ਹੋ ਹਿੰਦ ਮੇਂ ਮੁਸਲਮਾਨ, ਇਨਮੇਂ ਬਤਾਓ ਕੌਣ ਅਰਬ ਸਤਾਨ ਕੇ, ਵੀ ਕਿਹੜਾ ਹੈ ਜਿਹੜਾ ਅਰਬ 'ਚੋਂ ਆ ਕੇ ਇੱਥੇ ਵੱਸਿਆ ਹੋਵੇ। ਫਿਰ ਅੱਗੇ ਕਹਿੰਦਾ ਖੱਤਰੀ ਬ੍ਰਾਹਮਣ ਵੈ ਬਾਣੀਏ ਕੇ ਪੂਤ ਬਹੁਤੇ, ਜੱਟ ਜ਼ਿਮੀਂਦਾਰ ਉਹ ਕੌਮ ਤਰਖਾਣ ਕੇ, ਮੱਕੇ ਉਹ ਮਦੀਨੇ ਕੇ ਨਾ ਜੇ ਵਸਨੀਕ ਹੋਏ, ਰਾਫ ਜੀ ਦੁਰਾਨੀ ਨਾ ਹੀ ਅਰਬ ਇਰਾਨ ਕੇ, ਇਸੀ ਤਰ੍ਹਾਂ ਹਿੰਦ ਸਭ ਹੋਤੀ ਜੋ ਮੁਸਲਮਾਨ, ਜੋ ਨਾ ਤੀਰ ਛੂਟ ਤੇ ਗੋਬਿੰਦ ਸਿੰਘ ਜਵਾਨ ਕੇ। ਕਹਿੰਦਾ ਵੀ ਹਿੰਦੁਸਤਾਨ ਦੀ ਧਰਤੀ 'ਤੇ ਇੱਦਾਂ ਸਭ ਨੇ ਇਸਲਾਮ 'ਚ ਆਉਣਾ ਸੀ, ਜੇਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਮਾਨ 'ਤੇ ਚੜ੍ਹਾ ਕੇ ਤੀਰ ਨਾ ਚਲਾਉਂਦੇ। ਉਹਨਾਂ ਨੇ ਸਾਨੂੰ ਜਿਉਣਾ ਸਿਖਾਇਆ ਅਤੇ ਜਦੋਂ ਸੇਰੀ ਗੁਰੂ ਨੂੰ ਭੇਟਾ ਕਰ ਦਈਏ। ਅੱਜ ਦੇ ਰਹਾਉ ਵਾਲੇ ਸ਼ਬਦ ਨੂੰ ਮੈਂ ਥੋੜ੍ਹਾ ਇਹਨਾਂ ਪੰਕਤੀਆਂ ਨੂੰ ਖੋਲ੍ਹਣਾ ਚਾਹੁੰਦਾ ਅਤੇ ਸਾਧ ਸੰਗਤ ਫਿਰ ਉਦੋਂ ਮੌਤ ਦਾ ਕੋਈ ਡਰ ਨਹੀਂ ਰਹਿੰਦਾ। ਛੋਟੇ ਗੁਰੂ ਕੇ ਲਾਲਾਂ ਬਾਰੇ ਇੱਕ ਕਵੀ ਨੇ ਬੜਾ ਪਿਆਰਾ ਲਿਖਿਆ। ਉਹ ਕਹਿੰਦਾ ਮਹਾਨੂਰ ਬਹਾਰਾਂ ਦੇ ਜਨਮਦਾਤਾ, ਛੇੜਾਂ ਕਿਸ ਤਰ੍ਹਾਂ ਤੇਰੇ ਉਪਕਾਰ ਦੀ ਗੱਲ, ਫੁੱਲ ਕੁੱਲ ਕਾਇਨਾਤ ਦੇ ਟੁੱਟ ਜਾਣੇ, ਛੇੜੀ ਜਦੋਂ ਅਜੀਤ ਜੁਝਾਰ ਦੀ ਗੱਲ, ਬੁੱਢੇ ਅਰਸ਼ ਦੀ ਕਮਰ ਨਾ ਝੁੱਕ ਜਾਵੇ, ਛੇੜੀ ਤਾਈਓਂ ਨੀ ਅਜੇ ਦੀਵਾਰ ਦੀ ਗੱਲ, ਗਿੱਠ ਗਿੱਠ ਲਾਲੀਆਂ ਚੜ੍ਹਦੀਆਂ ਕਿਣਕਿਆਂ ਤੇ, ਚੱਲਦੀ ਜਦੋਂ ਵੀ ਤੇਰੇ ਪਰਿਵਾਰ ਦੀ ਗੱਲ। ਸਾਧ ਸੰਗਤ 13 ਪੋਹ ਨੂੰ ਭਾਵੇਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ, ਵੀ ਜਿਸ ਦਿਨ ਉਹਨਾਂ ਨੂੰ ਦੀਵਾਰਾਂ 'ਚ ਚਿਣ ਕੇ ਜਿਬਾ ਕਰਕੇ ਸ਼ਹੀਦ ਕੀਤਾ ਗਿਆ, ਉਹ ਕੱਲ੍ਹ ਦਾ ਦਿਹਾੜਾ ਹੈ। ਪਰ ਜਿਹੜੇ ਦੁੱਖ, ਜਿਹੜੇ ਤਸ਼ੱਦਦ ਅੱਜ ਦੇ ਦਿਨ ਗੁਰੂ ਕੇ ਲਾਲਾਂ 'ਤੇ ਕੀਤੇ ਗਏ ਹੋਣਗੇ, ਕਿਤੇ ਉਹਨਾਂ ਨੂੰ ਇਹਨਾਂ ਪੋਹ ਦੇ ਦਿਨਾਂ ਵਿੱਚ, ਠੰਡੇ ਦਿਨਾਂ ਵਿੱਚ, ਠੰਡੀਆਂ ਰਾਤਾਂ ਵਿੱਚ ਬੈਠ ਕੇ ਮਹਿਸੂਸ ਕਰਨ ਦਾ ਯਤਨ ਕਰੀਏ। ਕਿਹਦੇ ਬਦਲੇ? ਸਾਡੇ ਬਦਲੇ, ਇਸ ਪੰਥ ਦੇ ਬਦਲੇ। ਅੱਲਾ ਯਾਰ ਖਾਂ ਜੋਗੀ ਇੱਕ ਮੁਸਲਮਾਨ ਹੋਇਆ। ਇਸਲਾਮ ਦੇ ਵਿੱਚ ਕਦੇ ਵੀ ਕੋਈ ਮਨੁੱਖ ਉੱਠ ਕੇ ਕਿਸੇ ਵੀ ਸਰੀਰ ਦੀ ਤੁਲਨਾ ਖੁਦਾ ਨਾਲ ਨਹੀਂ ਕਰ ਸਕਦਾ, ਅੱਲਾ ਤਾਲਾ ਨਾਲ ਨਹੀਂ ਕਰ ਸਕਦਾ। ਖੁਦਾ ਤਾਂ ਦੂਰ, ਨਬੀ ਅਤੇ ਵਲੀ ਨਾਲ ਕਿਸੇ ਦੀ ਤੁਲਨਾ ਨਹੀਂ ਹੋ ਸਕਦੀ। ਪਰ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਲਨਾ ਖੁਦਾ ਨਾਲ ਕੀਤੀ ਤੇ ਵੱਡੇ ਵੱਡੇ ਕਾਜ਼ੀਆਂ ਨੇ ਉਹਨੂੰ ਪੱਤਰਕਾਰ ਲਿਖ ਕੇ ਕਿਹਾ ਵੀ ਤੈਨੂੰ ਪਤਾ ਨਹੀਂ, ਤੂੰ ਤੇ ਇਸਲਾਮ ਦੇ ਵਿੱਚ ਹੀ ਜੰਮਿਆ ਪਲਿਆ ਤੇ ਸਾਡੇ ਧਰਮ ਵਿੱਚ ਕਿਸੇ ਦੀ ਵੀ ਤੁਲਨਾ ਖੁਦਾ ਨਾਲ, ਅੱਲਾ ਤਾਲਾ ਨਾਲ ਨਹੀਂ ਹੋ ਸਕਦੀ। ਉਹਨੇ ਕਿਹਾ ਸੀ ਪਤਾ ਤਾਂ ਹੈ, ਪਰ ਭਰਾਓ ਜਿਸ ਖੁਦਾ ਤੇ ਅੱਲਾ ਤਾਲਾ ਨੂੰ ਮੇਰੇ ਭਰਾ ਕਾਬਾ ਸ਼ਰੀਫ 'ਚੋਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੱਭਦੇ ਫਿਰਦੇ ਨੇ, ਕਹਿੰਦਾ ਮੈਂ ਜਦੋਂ ਗੁਰੂ ਗੋਬਿੰਦ ਸਿੰਘ ਤੇ ਉਸ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਤੇ ਮੈਂ ਗੁਰੂ ਦੇ ਇਤਿਹਾਸ ਵਿੱਚੋਂ ਉਸ ਖੁਦਾ ਦੇ ਨੂਰ ਦੇ ਦਰਸ਼ਨ ਕਰ ਚੁੱਕਾ ਹਾਂ। ਇਸ ਕਰਕੇ ਫਿਰ ਉਹਨੇ ਕਲਮ ਚੁੱਕੀ ਤੇ ਦੋ ਕਿਤਾਬਾਂ ਲਿਖੀਆਂ, ਇੱਕ ਗੰਜੇ ਸ਼ਹੀਦਾਂ, ਇਹ ਫਾਰਸੀ ਦਾ ਸ਼ਬਦ ਹੈ, ਗੰਜੇ ਦਾ ਅਰਥ ਹੁੰਦਾ ਜਿਹੜੀ ਸਿਖਰਲੀ ਚੋਟੀ ਹੋਵੇ, ਵੀ ਉੱਪਰਲੀ ਚੋਟੀ ਦੇ ਮਹਾਨ ਸ਼ਹੀਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਤੇ ਇੱਕ ਹੈ ਸ਼ਹੀਦਾਂ ਨੇ ਵਫਾ, ਵੀ ਵਫਾਦਾਰੀ ਹੈ ਸ਼ਹੀਦ। ਉਹ ਕਹਿੰਦਾ ਵੀ ਦੁਨੀਆਂ ਦੇ ਲੋਕੋ ਕੌਮ ਨਾਲ ਵਫਾਦਾਰੀ ਕਿਵੇਂ ਕਰੀਦੀ, ਇਹ ਜੇ ਕਿਸੇ ਨੇ ਸਿੱਖਣਾ ਤੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਤੋਂ ਸਿੱਖ ਲਓ। ਸਾਧ ਸੰਗਤ, ਗੰਗੂ ਦੇ ਪਿੰਡ ਖੇੜੀ ਤੋਂ ਮਰਿੰਡੇ ਦੇ ਥਾਣੇ ਤੱਕ, ਕੋਤਵਾਲੀ ਤੱਕ, ਜਿਵੇਂ ਸਾਹਿਬਜ਼ਾਦਾ ਨੂੰ ਲਿਆਂਦਾ ਗਿਆ ਨਾ, ਉਹ ਭਾਈ ਦੁੰਨਾ ਸਿੰਘ ਹੰਡੂਰੀਏ ਨੇ ਆਪਣੀ ਕਿਤਾਬ ਵਿੱਚ ਲਿਖਿਆ, ਜਿਹਨੂੰ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਅੱਗੇ ਸੰਪਾਦਿਤ ਕੀਤਾ, ਉਹਦਾ ਮੂਲ ਖਰੜਾ ਤਾਂ ਨਹੀਂ ਮਿਲਦਾ। ਤੇ ਵੈਸੇ ਪਦਮ ਸਾਹਿਬ ਨੇ ਲਿਖਿਆ ਹੈ ਵੀ ਇਹ ਮੂਲ ਖਰੜਾ ਲਾਇਬ੍ਰੇਰੀ ਦੇ ਅੰਦਰ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ, ਜਿਹਦਾ ਨੰਬਰ 4065 ਵੀ ਦਿੱਤਾ ਹੋਇਆ। ਅਤੇ ਜਦੋਂ 1984 ਦੇ ਵਿੱਚ ਸਾਧ ਸੰਗਤ ਜੀ ਉਹ ਲਾਇਬ੍ਰੇਰੀ ਸੜ ਗਈ ਜਾਂ ਸਾੜ ਦਿੱਤੀ ਗਈ, ਉਹਦੇ ਵਿੱਚੋਂ ਸਾਡੇ ਕੋਲੋਂ ਉਹ ਕਿਤਾਬ ਕਥਾ ਗੁਰੂ ਜੀ ਕੇ ਸੁਤਨ ਕੀ, ਇਹਦਾ ਮੂਲ ਖਰੜਾ ਗਾਇਬ ਹੋ ਗਿਆ। ਪਰ ਪਦਮ ਸਾਹਿਬ ਨੇ ਉਹਨੂੰ ਅੱਗੋਂ ਨਵਾਂ ਰੂਪ ਦਿੱਤਾ। ਉਹਦੇ 'ਚੋਂ ਲਿਖਦੇ ਨੇ, ਜੋਰਾ ਸਿੰਘ ਫਤਿਹ ਸਿੰਘ ਰੱਜ ਸਿਉਂ ਕਰ ਬਾਂਧ ਦੀਨੇ, ਘੋੜੇ ਪਰ ਲਾਦ ਦੀਨੇ। ਯਾਦ ਰੱਖਣਾ ਖਾਲਸਾ ਜੀ, ਘੋੜੇ 'ਤੇ ਬਿਠਾਉਣ ਵਿੱਚ ਅਤੇ ਲੱਦਣ ਵਿੱਚ ਫਰਕ ਹੈ। ਮਾਤ ਗੁਜਰੀ ਪੱਕਰ ਲੀਨੀ, ਤੋਂਬਰ ਮਿਰਚੇ ਚਾੜ ਕੇ ਘੋੜੇ ਸਿਉਂ ਬਾਂਧ ਦੀਨੀ। 80 ਸਾਲ ਦੀ ਮਾਂ ਗੁਜਰੀ, ਸੱਜੇ ਹੱਥ ਨਾਲ ਰੱਸੀ ਬੰਨ੍ਹ ਕੇ, ਚਿਹਰੇ 'ਤੇ ਨਕਾਬ ਪਾ ਕੇ, ਅਤੇ ਉਹ ਰੱਸੀ ਘੋੜੇ ਨਾਲ ਬੰਨ੍ਹ ਦਿੱਤੀ ਵੀ ਜਿੰਨੀ ਤੇਜ਼ ਖੇੜੀ ਪਿੰਡ ਤੋਂ ਮਰਿੰਡੇ ਦੀ ਕੋਤਵਾਲੀ ਤੱਕ ਘੋੜਾ ਜਾਵੇ, ਇੰਨੀ ਤੇਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਜ਼ੁਰਗ ਮਾਤਾ ਨੂੰ ਕਾਹਲੀ ਕਾਹਲੀ ਤੁਰਨਾ ਪਵੇ। ਇਹ ਵੀ ਇੱਕ ਦੁੱਖ ਸੀ, ਇੱਕ ਤਸ਼ੱਦਦ ਸੀ। ਫਿਰ ਸਾਰੀ ਰਾਤ ਮਰਿੰਡੇ ਦੀ ਕੋਤਵਾਲੀ ਵਿੱਚ ਦੁੱਖ ਦਿੰਦੇ ਰਹੇ, ਤਸ਼ੱਦਦ ਕਰਦੇ ਰਹੇ, ਜਿਨ੍ਹਾਂ ਬਜ਼ੁਰਗਾਂ ਨੇ 1984 ਤੋਂ ਬਾਅਦ CIA ਸਟਾਫ 'ਚ ਰਾਤਾਂ ਕੱਟੀਆਂ ਨੇ, ਕੋਤਵਾਲੀ 'ਚ ਰਾਤਾਂ ਕੱਟੀਆਂ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਦੋਂ ਕੋਈ ਸਰਕਾਰ ਕਿਸੇ ਨੂੰ ਬਾਗੀ ਐਲਾਨ ਦੇਵੇ ਜਾਂ ਬਾਗੀ ਦਾ ਰਿਸ਼ਤੇਦਾਰ ਕਹਿ ਕੇ ਚੁੱਕ ਲਵੇ ਤੇ ਉਦੋਂ ਕਿੱਦਾਂ ਧੱਕੇ ਪੈਂਦੇ ਨੇ, ਕਿੱਦਾਂ ਦੁੱਖ ਦਿੱਤਾ ਜਾਂਦਾ ਹੈ ਤੇ ਕਿੱਦਾਂ ਤਸ਼ੱਦਦ ਹੁੰਦਾ ਹੈ। ਇਹ ਸਾਰਾ ਤਸ਼ੱਦਦ ਗੁਰੂ ਕੇ ਲਾਲਾ ਨੇ ਚੱਲਿਆ। ਅਗਲੀ ਸਵੇਰ ਫਿਰ ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਜੀ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਗਿਆ। ਹੁਣ ਵਜ਼ੀਰ ਖਾਂ ਨੇ ਸੋਚਿਆ ਵੀ ਬੱਚੇ ਬੜੇ ਛੋਟੇ ਨੇ ਅਤੇ ਜਿਨ੍ਹਾਂ ਗਰਮੀ ਦੇ ਦਿਨਾਂ 'ਚ ਮੈਂ ਠੰਡੇ ਬੁਰਜ ਵਿੱਚ ਕੁਰਸੀ ਲਾ ਕੇ ਬੈਠਦਾ ਹਾਂ ਗਰਮੀ ਤੋਂ ਰਾਹਤ ਮਹਿਸੂਸ ਕਰਨ ਲਈ, ਕਿਉਂ ਨਾ ਹੋਵੇ ਅੱਜ ਦੀ ਰਾਤ ਇਹਨਾਂ ਬੱਚਿਆਂ ਨੂੰ ਅਤੇ ਮਾਂ ਨੂੰ ਉਸ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਜਾਵੇ। ਸਾਧ ਸੰਗਤ ਕੈਦ ਕਰ ਦਿੱਤਾ ਗਿਆ, ਲੈਣ ਲਈ ਕੋਈ ਗਰਮ ਕੱਪੜਾ ਨਹੀਂ, ਭੁੱਖ ਸਤਾ ਰਹੀ ਹੈ। ਗੁਰਬਾਣੀ ਨੇ 4 ਵੱਡੇ ਦੁੱਖ ਮੰਨੇ ਨੇ, ਦੁੱਖ ਵਿਛੋੜਾ, ਵਿਛੋੜਾ ਵੀ ਦੁੱਖ ਹੈ, ਇੱਕ ਦੁੱਖ ਭੁੱਖ, ਭੁੱਖ ਵੀ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ, ਕੋਈ ਰਾਜਾ ਕਿਸੇ ਨੂੰ ਪ੍ਰਜਾ ਨੂੰ ਦੁੱਖ ਦੇਵੇ ਇਹ ਵੀ ਵੱਡਾ ਦੁੱਖ ਹੈ, ਤੇ ਮੌਤ ਦਾ ਵੀ ਵੱਡਾ ਦੁੱਖ ਹੈ। ਇਹ ਚਾਰੇ ਦੁੱਖਾਂ ਨੂੰ ਨੇੜੇ ਹੋ ਕੇ ਗੁਰੂ ਕੇ ਲਾਲਾ ਨੇ ਤੱਕਿਆ। ਸਾਧ ਸੰਗਤ, ਸਾਰੀ ਰਾਤ ਮਾਂ ਨੇ ਬੜੇ ਪਿਆਰ ਨਾਲ ਸਿੱਖਿਆ ਦਿੱਤੀ। ਅਗਲਾ ਦਿਨ ਹੋਇਆ ਤੇ ਵਜ਼ੀਰ ਖਾਂ ਨੇ ਸੋਚਿਆ ਵੀ ਬੱਚੇ ਛੋਟੇ ਨੇ, ਲਾਲਚ ਦਿੱਤੇ ਗਏ, ਕਿਸੇ ਲਾਲਚ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਸਿਰ ਜੂ ਗੁਰੂ ਦਾ ਸੀ ਤੇ ਸਿਰ ਗੁਰੂ ਅੱਗੇ ਵੇਚ ਦਿੱਤਾ ਸੀ, ਆਪਣਾ ਤਾਂ ਹੈ ਹੀ ਨਹੀਂ ਸੀ ਨਾ। ਸਾਧ ਸੰਗਤ, ਫਿਰ ਇੱਥੋਂ ਤੱਕ ਵੀ ਕਿਹਾ ਗਿਆ ਵੀ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਫੇਰ, ਤੇ ਗੁਰੂ ਕੇ ਲਾਲਾਂ ਦੀ ਸੋਚ ਵੇਖੋ, ਖਾਲਸੇ ਬਾਰੇ ਐਵੇਂ ਨਹੀਂ ਸ਼ਬਦ ਵਰਤੇ ਜਾਂਦੇ, ਕਹਿ ਰਾਜ ਕਰੇ ਹੈ ਕਹਿ ਲੜ ਕੇ ਮਰੇ ਹੈ, ਖਾਲਸਾ ਜਾਂ ਬਾਗੀ ਜਾਂ ਬਾਦਸ਼ਾਹ। ਸਾਧ ਸੰਗਤ, ਇੱਕੋ ਹੀ ਜਵਾਬ ਸੀ, ਪਹਿਲੀ ਗੱਲ ਸਾਨੂੰ ਛੱਡਣਾ ਨਹੀਂ, ਜੇ ਛੱਡ ਵੀ ਦਿੱਤਾ ਅਸੀਂ ਜੰਗਲਾਂ 'ਚ ਜਾਵਾਂਗੇ, ਭਰਾਵਾਂ ਨੂੰ ਇਕੱਠਿਆਂ ਕਰਾਂਗੇ ਤੇ ਆਪਣੀ ਫੌਜ ਖੜੀ ਕਰਕੇ ਆਖਰੀ ਸਾਹ ਤੱਕ ਗੁਰੂ ਪਿਤਾ ਦੀ ਆਗਿਆ ਮੁਤਾਬਕ ਜਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ। ਸਾਧ ਸੰਗਤ, ਫਿਰ ਜਿਹੜੀ ਸਜ਼ਾ ਦਿੱਤੀ ਉਹ ਦੁੰਨਾ ਸਿੰਘ ਹੰਡੂਰੀਆ ਲਿਖਦਾ, ਪਿੱਪਲ ਦੇ ਰੁੱਖ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ, ਪੀਪਲ ਬਾਂਧ ਗੁਲੇਲੇ ਮਾਰੇ, ਗੁਲੇਲੇ ਦਾ ਮਤਲਬ ਪੱਥਰ ਦਾ ਬੀਟਾ, ਇੱਕ ਬੀਟਾ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਵਿੱਚ ਵੱਜਦਾ ਹੈ। ਪੁਰਾਣੇ ਸਰੋਤ ਕਹਿੰਦੇ ਨੇ ਅੱਖ 'ਚੋਂ ਖੂਨ ਵਗਣਾ ਸ਼ੁਰੂ ਹੋਇਆ। ਵਜ਼ੀਰ ਖਾਂ ਨੇ ਸਿਪਾਹੀਆਂ ਨੂੰ ਕਿਹਾ ਖੋਲ ਦਿਓ, ਖੋਲ ਦਿੱਤਾ ਗੁਰੂ ਦੇ ਲਾਲਾ ਨੂੰ, ਸੱਜਾ ਹੱਥ ਆਪਣੀ ਸੱਜੀ ਅੱਖ 'ਤੇ ਬਾਬਾ ਫਤਿਹ ਸਿੰਘ ਨੇ ਰੱਖਿਆ ਹੈ। ਵਜ਼ੀਰ ਖਾਂ ਕਹਿੰਦਾ, ਗੁਰੂ ਦੇ ਪੁੱਤਰਾ ਅਜੇ ਵੀ ਸਮਾਂ ਹੈ ਧਰਮ ਛੱਡ ਦੇ, ਪਰ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਅਤੇ ਖਾਸ ਬਾਬਾ ਫਤਿਹ ਸਿੰਘ ਜਿਹਨੇ ਆਪਣਾ ਸੱਜਾ ਹੱਥ ਆਪਣੀ ਸੱਜੀ ਅੱਖ ਤੇ ਰੱਖਿਆ, ਇੱਦਾਂ ਸਿਰ ਫਿਰ ਕੇ ਕਹਿੰਦਾ ਮੈਂ ਆਪਣਾ ਧਰਮ ਨਹੀਂ ਛੱਡਾਂਗਾ, ਅਸੀਂ ਉਹਨਾਂ ਦੇ ਵਾਰਸ ਹਾਂ। ਫਿਰ ਦੁੰਨਾ ਸਿੰਘ ਲਿਖਦਾ ਹੈ, ਖਮਚੀ ਸਾਥ ਲੱਗੇ ਦੁੱਖ ਦੇਵਨ, ਇਹ ਤੋਂ ਬਾਲਕ ਧੂਪ ਦੀਪ ਨਾ ਖੇਵਨ। ਖਮਚੀ ਕਹਿੰਦੇ ਤੂਤ ਦੀ ਸ਼ਮਕ ਨੂੰ, ਜਿਹੜੀ ਸ਼ਮਕ ਜਾਨਵਰਾਂ ਲਈ ਵਰਤੀ ਜਾਂਦੀ ਸੀ ਮਾਰਨ ਵਾਸਤੇ, ਉਹਨਾਂ ਦੇ ਨਾਲ ਵੀ ਗੁਲਾਬ ਦੀਆਂ ਪੰਖੜੀਆਂ ਵਰਗੇ ਚਿਹਰੇ, ਜਿਨ੍ਹਾਂ ਗੁਰੂ ਦੇ ਲਾਲਾਂ ਦੇ ਸ਼ਮਕਾਂ ਵੀ ਮਾਰੀਆਂ ਗਈਆਂ। ਡਾਕਟਰ ਗੰਡਾ ਸਿੰਘ ਲਿਖਦੇ ਨੇ, ਉੱਗੇ ਇਤਿਹਾਸਕਾਰ ਨੇ ਸਾਡੇ ਪੰਥ ਦੇ, ਕਿ ਇਹਨਾਂ ਪੋਟਿਆਂ ਨਾਲ ਪਲੀਤੇ ਬੰਨ ਕੇ ਉਹਨੂੰ ਅੱਗ ਲਾ ਕੇ ਧਮਾਕੇ ਕੀਤੇ ਗਏ, ਪੋਟੇ ਸਾੜ ਦਿੱਤੇ ਗਏ ਕਿ ਇਹ ਜਦੋਂ ਧਮਾਕੇ ਹੋਣਗੇ ਤੇ ਬੱਚੇ ਇਹ ਧਮਾਕਾ ਸੁਣ ਕੇ ਡਰ ਜਾਣਗੇ। ਪਰ ਖਾਲਸਾ ਜੀ, ਧੰਨ ਉਹ ਗੁਰੂ ਦੇ ਲਾਲ, ਅੱਜ ਫਿਰ ਠੰਡੇ ਬੁਰਜ ਵਿੱਚ ਇਸ ਰਾਤ ਫਿਰ ਬਾਬੇ ਮੋਤੀ ਨੇ ਬੜੀ ਵੱਡੀ ਸੇਵਾ ਕੀਤੀ, ਜਿਨ੍ਹਾਂ ਬਾਰੇ ਪੁਰਾਣੇ ਗ੍ਰੰਥਾਂ 'ਚ ਲਿਖਿਆ, ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਂ ਹੀ ਦੁੱਧ ਪਿਲਾਇਆ। ਇਹਦੇ ਬਦਲੇ ਆਪਣਾ ਘਰ, ਆਪਣੀ ਘਰਵਾਲੀ ਦੇ ਜ਼ੇਵਰ ਗਿਰਵੀ ਰੱਖੇ, ਅਤੇ ਸਾਧ ਸੰਗਤ ਫਿਰ ਸਰਕਾਰ ਨੇ ਕੋਹਲੂ 'ਚ ਪੀੜ ਕੇ ਬਾਬੇ ਮੋਤੀ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ। ਪਰ ਵੇਖੋ, ਇਤਿਹਾਸ ਜਿੰਨਾ ਚਿਰ ਜਿੰਦਾ ਰਹੇਗਾ, ਧਰਤੀ ਰਹੇਗੀ, ਉਸ ਬਾਬੇ ਮੋਤੀ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਅੱਜ ਆਖਰੀ ਪੇਸ਼ੀ ਪੈਣੀ, ਅਤੇ ਸੀਤਲ ਸਾਹਿਬ ਨੇ ਕੁਝ ਲੈਣਾ ਬੜੀਆਂ ਪਿਆਰੀਆਂ ਲਿਖੀਆਂ। ਸੀਤਲ ਸਾਹਿਬ ਸਾਡੀ ਕੌਮ ਦੇ ਉਹ ਵਿਦਵਾਨ ਸੀ, ਗਿਆਨੀ ਸੋਹਣ ਸਿੰਘ ਸੀਤਲ, ਜੋ ਨਾਵਲਕਾਰ ਵੀ ਹੈ, ਢਾਡੀ ਵੀ ਹੈ, ਕਵੀ ਵੀ ਹੈ, ਇਤਿਹਾਸਕਾਰ ਵੀ ਹੈ। ਉਹ ਲਿਖਦੇ ਨੇ, ਕਹਿੰਦੇ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ। ਬਾਬਾ ਜ਼ੋਰਾਵਰ ਸਿੰਘ ਕਹਿੰਦਾ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤਾਂ ਰੁੱਸ ਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਨਤਾਂ ਕਰ ਕਰ ਅੰਮੀਏ ਉਹਨੂੰ ਪਊ ਮਨਾਉਣਾ, ਮਾਵਾਂ ਬਾਜ ਨਾ ਮਾਂ ਜੀ ਸੱਚ ਖੰਡ ਹੈ ਪਾਉਣਾ, ਮਾਵਾਂ ਬਾਜੋਂ ਜਾਪਦਾ ਮਾਂ ਸੁਰਗ ਡਰਾਉਣਾ। ਫਿਰ ਕਹਿੰਦੇ ਜਦੋਂ ਮਾਂ ਨੇ ਬਚਨ ਸੁਣਿਆ ਨਾ, ਤੇ ਪੇਸ਼ੀ ਆਖਰੀ ਹੈ, ਤੇ ਮਾਂ ਗੁਜਰੀ ਤੋਂ ਬਲਿਆਰ ਜਾਈਏ, ਜਿਹਨੇ ਆਪਣੇ ਹੱਥੀਂ ਦਸਤਾਰੇ ਸਜਾਏ, ਕਲਗੀਆਂ ਲਾ ਕੇ ਆਪਣੇ ਪੁੱਤਰਾਂ ਨੂੰ ਮੌਤ ਦੇ ਮੂੰਹ ਵੱਲ ਤੋਰਿਆ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਜਰਾ ਮੂੰਹ ਕੋ ਤੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਜਾਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ। ਤੇ ਫਿਰ ਕਹਿੰਦੇ ਨੇ, ਸੁਣ ਕੇ ਮੂਰਤ ਪਿਆਰ ਦੀ ਉੱਠੀ ਬਲ ਲਾ ਕੇ, ਵਿੱਚ ਦਲੀਜਾਂ ਜਾ ਖਲੀ ਬਾਹੀ ਹੱਥ ਪਾ ਕੇ, ਰੁਕ ਗਈ ਮਮਤਾ ਤੜਫਦੀ ਬੁੱਲਾਂ ਤੱਕ ਆ ਕੇ, ਭਾਣਾ ਮਨ ਅਕਾਲ ਦਾ ਬੋਲੀ ਮੁਸਕਾ ਕੇ, ਕੀ ਬੋਲੀ ਮਾਂ ਗੁਜਰੀ, ਚੱਲੋ ਮੇਰੇ ਹੀਰੇ ਓ ਮੈਂ ਮਗਰੇ ਆਵਾਂ, ਪੁੱਤਾਂ ਬਾਜ ਨਾ ਵੇਖੀਆਂ ਜੱਗ ਜਿਉਂਦੀਆਂ ਮਾਵਾਂ, ਪੁੱਤਰਾਂ ਉਧਾਲੇ ਰਾਮ ਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਜਾਂਦੇ ਹੰਸ ਉਧਰੇ ਜਾਂਦੀਆਂ ਛਾਵਾਂ, ਤੋਰ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਦੁਨੀਆਂ ਤੇ ਅੱਜ ਤੱਕ ਇੱਦਾਂ ਦੀ ਮਾਂ ਨਹੀਂ, ਆਪਣੇ ਪੋਤਿਆਂ ਨੂੰ ਮੌਤ ਦੇ ਮੂੰਹ ਵੱਲ ਤੋਰ ਕੇ ਸ਼ਹੀਦ ਹੋਣ ਵਾਸਤੇ ਤੋਰ ਰਹੀ ਹੈ। ਅਤੇ ਖਾਲਸਾ ਜੀ ਆਪ ਕਹਿੰਦੀ ਰਹੀ ਹੈ ਕਿ ਮੈਂ ਵਾਹਿਗੁਰੂ ਦੇ ਭਾਣੇ ਵਿੱਚ ਖੁਸ਼ ਹਾਂ। ਸਾਧ ਸੰਗਤ, ਅਸੀਂ ਉਸ ਮਾਂ ਦੇ ਪੁੱਤਰ ਹਾਂ, ਸਾਡਾ ਵਿਰਸਾ ਬੜਾ ਅਮੀਰ ਹੈ। ਅੱਜ ਜਿਹੜੇ ਨੌਜਵਾਨ ਸਾਧ ਸੰਗਤ ਜੀ ਸਰਹੰਦ ਦੀ ਧਰਤੀ ਨੂੰ ਜਾ ਰਹੇ ਨੇ, ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਜਾ ਰਹੇ ਨੇ, ਮੈਂ ਇਸ ਮੰਚ ਤੋਂ ਬੇਨਤੀ ਕਰਨਾ ਚਾਹਾਂਗਾ, ਆਓ ਵਾਪਸ, ਜਿਹੜੇ ਪਤਿਤ ਪੁਣੇ ਦੀ ਦਲਦਲ 'ਚ ਫਸ ਚੁੱਕੇ ਨੇ, ਆਪਾਂ ਕੇਸਾ ਤਾਰੀ ਹੋਈਏ, ਅੰਮ੍ਰਿਤ ਛਕੀਏ, ਇਹੀ ਸਾਨੂੰ ਸਾਡੀ ਸਾਹਿਬਜ਼ਾਦਿਆਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ। ਮੈਂ ਪੂਰਾ ਸ਼ਹੀਦੀ ਦਾ ਪ੍ਰਸੰਗ ਨਹੀਂ ਕਹਿਣਾ, ਉਹ ਕੱਲ੍ਹ ਦੇ ਦੀਵਾਨਾਂ ਵਿੱਚ ਸਿੰਘ ਸਾਹਿਬ ਕਹਿਣਗੇ, ਪਰ ਮੈਂ ਇੱਕ ਛੋਟੀ ਜਿਹੀ ਘਟਨਾ ਜ਼ਰੂਰ ਕਹਿਣੀ। ਸਾਧ ਸੰਗਤ, ਯਾਦ ਰੱਖਿਓ, ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਹਨ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੋਂ ਨਿਕਲ ਕੇ ਪਿੰਡ ਲੱਲ ਕੰਗਰਾਲੀ ਸਲੋਹ ਮਾਛੀਵਾੜੇ ਦਾ ਜੰਗਲ ਅਤੇ ਉਹ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਪਹੁੰਚ ਜਾਂਦੇ ਆ। ਇੱਥੇ ਰਾਏ ਇਕੱਲਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੇਰੇ ਲਾਇਕ ਕੋਈ ਸੇਵਾ? ਅਤੇ ਸਤਿਗੁਰੂ ਨੇ ਇੱਕੋ ਗੱਲ ਕਹੀ ਸੀ, ਰਾਏ ਇਕੱਲਿਆ, ਦੋ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ, ਪਰ ਦੋਹਾਂ ਦੀ ਅਜੇ ਖਬਰ ਕੋਈ ਨਹੀਂ। ਜੇ ਤੂੰ ਕਿਸੇ ਨਾ ਕਿਸੇ ਤਰ੍ਹਾਂ ਖਬਰ ਲਿਆ ਕੇ ਦੇ ਸਕਦਾ, ਅਤੇ ਸਰਹੰਦ ਤੋਂ ਖਬਰ ਲਿਆ ਕੇ ਦੇ, ਪਤਾ ਲੱਗਾ ਕਿ ਮੇਰੇ ਦੋ ਲਾਲ ਛੋਟੇ ਉਹਨਾਂ ਨੂੰ ਸਰਹੰਦ ਦੀ ਧਰਤੀ 'ਤੇ ਲੈ ਗਏ ਨੇ ਪਾਪੀ। ਹੁਣ ਉਹਨੇ ਨੂਰੇ ਮਾਈ ਨੂੰ ਭੇਜਿਆ, ਜਿਹਦੀ ਸੱਕੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਹੈ। ਅੱਜ ਜਦੋਂ ਭਰਾ ਨੇ ਭੈਣ ਨੂੰ ਪੁੱਛਿਆ ਨਾ ਗੁਰੂ ਦੇ ਲਾਲ ਕਿਸ ਹਾਲ ਵਿੱਚ ਨੇ, ਤੇ ਭੈਣ ਨੇ ਫੁੱਟ ਫੁੱਟ ਕੇ ਰੋ ਰੋ ਕੇ ਦੱਸਿਆ, ਵੀਰਾ ਜਦੋਂ ਗੁਰੂ ਦੇ ਛੋਟੇ ਫਰਜੰਦਾਂ ਨੂੰ ਜਿੰਦਾ ਦੀਵਾਰਾਂ 'ਚ ਚਿਣਿਆ ਗਿਆ, ਉੱਥੋਂ ਦੇ ਪੰਛੀ ਤੱਕ ਰੋਏ, ਸਰਹੰਦ ਦੀਆਂ ਇੱਟਾਂ ਤੱਕ ਰੋਈਆਂ, ਪਰ ਜ਼ਾਲਮਾਂ ਨੂੰ ਤਰਸ ਕੋਈ ਨਾ ਆਇਆ। ਸਾਰੀ ਖਬਰ ਉਹਨੇ ਇੱਦਾਂ ਸੁਣਾਈ ਜਿੱਦਾਂ ਨੂਰਾ ਮਾਈ ਸਾਹਮਣੇ ਖੜਾ ਹੋਵੇ। ਸ਼ਹੀਦੀ ਦਾ ਸਾਰਾ ਪ੍ਰਸੰਗ ਸੁਣਾਇਆ। ਅੱਜ ਫਿਰ ਕੁਝ ਦਿਨ ਹੋਏ ਤੇ ਨੂਰਾ ਵਾਪਸ ਆਇਆ ਤੇ ਮਹਾਰਾਜ ਬੈਠੇ ਨੇ, ਰਾਏ ਕੱਲੇ ਦੇ ਸਿਪਾ ਸਲਾਰ ਬੈਠੇ ਤੇ ਚੋਣਵੇਂ ਸਿੱਖ ਨੇ। ਨੂਰਾ 10 ਕਦਮ ਪਿੱਛੇ ਰੁਕ ਗਿਆ, ਬੋਲਣਾ ਚਾਹੁੰਦਾ, ਜ਼ੁਬਾਨ ਆਗਿਆ ਨਹੀਂ ਦੇ ਰਹੀ, ਅੱਖਾਂ ਚੋਂ ਤ੍ਰਿਪ ਤ੍ਰਿਪ ਕਰਕੇ ਅੰਜੂ ਵਹਿ ਰਹੇ ਨੇ। ਗੁਰੂ ਸਾਹਿਬ ਪਹਿਲ ਕਰਕੇ ਕਹਿੰਦੇ ਨੇ, ਨੂਰਿਆ ਕੀ ਖਬਰ ਲੈ ਕੇ ਆਇਆ ਸਰਹੰਦ ਤੋਂ? ਤੇ ਨੂਰਾ ਮਾਈ ਕਹਿੰਦਾ, ਦਾਤਾ ਜਿਹੜੀ ਖਬਰ ਮੈਂ ਅੱਜ ਲੈ ਕੇ ਆਇਆ ਨਾ, ਇਹ ਖਬਰ ਸੁਣਨ ਤੋਂ ਬਾਅਦ ਅੱਜ ਦੀ ਸ਼ਾਮ ਤੁਹਾਡੀ ਜ਼ਿੰਦਗੀ ਦੀ ਦੁਖਦਾਈ ਸ਼ਾਮ ਹੋਵੇਗੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਨੂਰਿਆ ਕਿਹੜੀਆਂ ਸ਼ਾਮਾਂ ਦੀ ਗੱਲ ਕਰਦਾ, ਮੈਂ ਤੇ ਉਹ ਰਹਿਬਰ ਹਾਂ। ਇਸ ਧਰਤੀ ਤੇ ਜਦੋਂ ਕੋਈ ਧਾਰਮਿਕ ਪੁਰਸ਼ ਆਪਣੀ ਗੱਦੀ ਤੇ ਬਹਿੰਦਾ, ਉਹਨੂੰ ਲੋਕ ਤੋਹਫੇ ਦਿੰਦੇ ਨੇ, ਸਰੋਪੇ ਦਿੰਦੇ ਨੇ, ਹਾਰ ਪਾਉਂਦੇ ਨੇ ਉਹਦੇ ਗੱਲ ਵਿੱਚ। ਪਰ ਜਿੱਦਣ ਮੈਂ ਗੁਰਦਾ ਗੱਦੀ ਤੇ ਬਿਰਾਜਮਾਨ ਹੋਣਾ ਸੀ ਨਾ 9 ਸਾਲ ਦੀ ਉਮਰ 'ਚ, ਉਦਣ ਕੋਈ ਤੋਹਫਾ ਗੁਲਦਸਤਾ ਨਹੀਂ, ਇੱਕ ਬੰਨੇ ਮੈਂ ਆਪਣੀ ਗੱਦੀ ਤੇ ਬਹਿਣਾ ਸੀ ਤੇ ਇੱਕ ਬੰਨੇ ਬਾਬਾ ਜੈਤਾ ਮੇਰੇ ਪਿਤਾ ਦਾ ਕੱਟਿਆ ਸੀਸ ਲੈ ਕੇ ਮੇਰੇ ਸਾਹਮਣੇ ਖੜਾ ਸੀ, ਉਹ ਵੀ ਨਿੰਮ ਦੇ ਪੱਤਿਆਂ 'ਚ ਲਪੇਟਿਆ ਹੋਇਆ। ਨੂਰਾ ਕਹਿੰਦਾ, ਦਾਤਾ ਫਿਰ ਸੱਚ ਇਹ ਹੈ ਵੀ ਪਿਤਾ ਤੁਸਾਂ ਨੇ ਤੋਰਿਆ, ਜ਼ਾਲਮਾਂ ਨੇ ਮਾਂ ਗੁਜਰੀ ਨੂੰ ਵੀ ਠੰਡੇ ਬੁਰਜ 'ਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਹੈ। ਦੋ ਵੱਡੇ ਸਾਹਿਬਜ਼ਾਦੇ ਤੁਸੀਂ ਤੋਰੇ, ਜ਼ਾਲਮਾਂ ਨੇ ਛੋਟਿਆਂ ਨੂੰ ਵੀ ਸਰਹੰਦ ਦੀਆਂ ਦੀਵਾਰਾਂ 'ਚ ਚਿਣਕੇ ਤੇ ਜਿਬਾ ਕਰਕੇ ਸ਼ਹੀਦ ਕਰ ਦਿੱਤਾ ਹੈ। ਤੇ ਅਗਲੀ ਗੱਲ ਉਹਨੇ ਕਹੀ, ਕਹਿੰਦਾ, ਮਹਾਰਾਜ ਮੈਨੂੰ ਇਉਂ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰ ਦਾ ਹੁਣ ਬਾਕੀ ਕੋਈ ਜੀ ਨਹੀਂ ਬਚਿਆ। ਜਦੋਂ ਆਹ ਸ਼ਬਦ ਕਹੇ ਤੇ ਗਿਆਨੀ ਗਿਆਨ ਸਿੰਘ ਲਿਖ ਦਿਆ, ਮਹਾਰਾਜ ਕਹਿਣ ਲੱਗੇ, ਨੂਰਿਆ ਤੂੰ ਜੋ ਸੁਣਾਇਆ ਮੈਂ ਸੱਤ ਕਰਕੇ ਸੁਣਿਆ, ਪਰ ਜਿਹੜੀ ਆਹ ਗੱਲ ਕਹੀ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਕੋਈ ਜੀ ਨਹੀਂ ਬਚਿਆ, ਇਹ ਅੱਜ ਤੋਂ ਬਾਅਦ ਤੇਰੀ ਜਾਂ ਆਉਣ ਵਾਲੇ ਸਮੇਂ 'ਚ ਕਿਸੇ ਸਿੱਖ ਦੀ ਜ਼ੁਬਾਨ 'ਤੇ ਦੁਬਾਰਾ ਸ਼ਬਦ ਨਾ ਆਵੇ। ਕਹਿੰਦਾ, ਮਹਾਰਾਜ ਸੱਚਾਈ ਹੈ, ਪਿਤਾ ਸ਼ਹੀਦ, ਮਾਂ ਸ਼ਹੀਦ, ਪੁੱਤਰ ਸ਼ਹੀਦ, ਭੂਆ ਦੇ ਪੁੱਤ ਸ਼ਹੀਦ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ। ਮਹਾਰਾਜ ਕਹਿਣ ਲੱਗੇ, ਸੱਚ ਇਹ ਹੈ ਕਿ ਜਿੰਨੇ ਕੁ ਤੁਸੀਂ ਮੇਰੇ ਕੋਲ ਬੈਠੇ ਹੋ ਨਾ, ਜਿਹੜੇ ਉਦੋਂ ਸਿੱਖ ਮੌਜੂਦ ਸੀ, ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਅਤੇ ਤੁਹਾਡੇ ਪੁੱਤ ਪੋਤਰੇ ਸਿਰਾਂ 'ਤੇ ਸੋਹਣੀਆਂ ਦਸਤਾਰਾਂ ਸਜਾ ਕੇ ਨੇੜੇ ਦੇ ਗੁਰੂ ਘਰ 'ਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜਾਇਆ ਕਰਨਗੇ, ਨੂਰਿਆ ਮੈਂ ਇਹਨਾਂ ਸਿੱਖਾਂ ਦੇ ਸਿਰਾਂ 'ਤੇ ਬੱਧੀਆਂ ਦਸਤਾਰਾਂ ਵੇਖ ਕੇ, ਇਹਨਾਂ ਸਿੱਖਾਂ ਦੇ ਪੁੱਤਾਂ ਦੇ ਸਿਰਾਂ 'ਤੇ ਬੱਧੀਆਂ ਪੱਗਾਂ ਵੇਖ ਕੇ, ਇਹਨਾਂ 'ਚੋਂ ਅਜੀਤ ਜੁਝਾਰ, ਜੋਰਾਵਰ ਅਤੇ ਫਤਿਹ ਸਿੰਘ ਦੀ ਤਸਵੀਰ ਵੇਖ ਲਿਆ ਕਰਾਂਗਾ। ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ, ਲੈ ਨੂਰਿਆ, ਮੁਗਲੀਆ ਸਲਤਨਤ ਦੀ ਜੜ ਪੱਟੀ ਗਈ। ਇੱਕ ਕਵੀ ਨੇ ਕਲਮ ਚੁੱਕੀ ਤੇ ਅਲਫਾਜ਼ ਬੜੇ ਪਿਆਰੇ ਲਿਖੇ। ਉਹ ਕੀ ਲਿਖਦਾ? ਉਹ ਕਹਿੰਦਾ, ਸਰਹੰਦ 'ਚੋਂ ਸੁਨੇਹਾ ਮਿਲਿਆ, ਨੌ ਨਿਹਾਲ ਟੁਰ ਗਏ ਨੇ, ਦੋਵੇਂ ਸ਼ਹੀਦ ਹੋ ਗਏ, ਗੋਦੀ ਦੇ ਲਾਲ ਤੁਰ ਗਏ ਨੇ, ਸੂਬੇ ਨੇ ਕੰਧਾਂ ਅੰਦਰ ਨਪੀੜ ਦਿੱਤੇ, ਦੋ ਕੋਮਲ ਸਰੀਰ ਇੱਟਾਂ ਵਿੱਚ ਪੀੜ ਦਿੱਤੇ। ਇਹ ਸੁਣ ਕੇ ਉਹ ਮੁਸਕਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਕੋਲ ਆ ਕੇ ਪੁੱਛਿਆ, ਕੀ ਪੁੱਛਿਆ ਗੁਰੂ ਗੋਬਿੰਦ ਸਿੰਘ ਨੇ, ਨੂਰਿਆ ਤੂੰ ਰੂ ਬਰੂ ਸੈਂ, ਕੋਈ ਗੱਲ ਨਾ ਲੁਕਾਈ, ਸੱਚੋ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੱਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਉਹ ਮੇਰੇ ਸੋਹਣੇ ਲਾਲਾਂ ਉੱਚੀ ਸਾਹ ਤੇ ਨਾ ਕੱਢੀ, ਤੇਸੀ ਨਾਲ ਸੱਟ ਜਦੋਂ ਮਾਰੀ ਸੀ ਕਰਾਰੀ, ਮੇਰੇ ਫਤਿਹ ਨੇ ਕੋਈ ਉੱਚੀ ਚੀਕ ਤਾਂ ਨਾ ਮਾਰੀ। ਕਵੀ ਕਹਿੰਦਾ, ਇਹ ਕਹਿਣ ਦਾ ਉਹਦਾ ਅੰਦਾਜ਼ ਹੀ ਵੱਖਰਾ, ਬਾਜਾਂ ਵਾਲੇ ਨੇ ਵਜਾਇਆ ਉਹ ਸਾਜ ਹੀ ਵੱਖਰਾ। ਭਾਗਾਂ ਵਾਲਿਓ, ਫਿਰ ਕਿਉਂ ਨਾ ਗੁਰੂ ਗੋਬਿੰਦ ਸਿੰਘ ਦੀਆਂ ਬਾਤਾਂ ਇਹਨਾਂ ਦਿਨਾਂ 'ਚ ਪਾਈਏ। ਇੱਕ ਕਵੀ ਬੜਾ ਪਿਆਰਾ ਲਿਖਦਾ, ਕਹਿੰਦਾ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇਹ ਪੁੱਤਰਾਂ ਦੀਆਂ ਦਾਤਾਂ, ਦੇਸ਼ 'ਚੋਂ ਦੂਰ ਕੀਤੀਆਂ ਹਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਫਿਰ ਉਹ ਅੱਗੇ ਲਿਖਦਾ, ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ, ਉੱਥੇ ਵਗਦੀ ਉਹ ਸਰਸਾ ਨਹਿਰ, ਆਖੀ ਤੈਨੂੰ ਪੈ ਜੇ ਕਹਿਰ, ਤੇਰੇ ਪਾਣੀ ਦੇ ਵਿੱਚ ਜ਼ਹਿਰ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇਹ ਪੁੱਤਰਾਂ ਦੀਆਂ ਦਾਤਾਂ। ਸਿੰਘਾ ਜੇ ਚੱਲਿਆ ਚਮਕੌਰ, ਉੱਥੇ ਸੁੱਤੇ ਨੇ ਦੋ ਭੌਰ, ਧਰਤੀ ਚੁੰਮੀ ਕਰਕੇ ਗੌਰ, ਤੇਰੀ ਜਿੰਦੜੀ ਜਾਊ ਸੌਰ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ। ਫਿਰ ਉਹ ਅੱਗੇ ਲਿਖਦਾ ਹੈ, ਸਿੰਘਾਂ ਜੇ ਚੱਲਿਆ ਮਾਛੀ ਵਾੜੇ, ਉੱਥੇ ਆਖੀ ਕੱਢ ਕੇ ਹਾੜੇ, ਤੇਰੀ ਫੁੱਟ ਨੇ ਬਾਗ ਉਜਾੜੇ, ਤੇਰੇ ਬਾਜ ਨਾ ਮੁੱਕਣ ਪਵਾੜੇ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ। ਫਿਰ ਅਖੀਰ ਤੇ ਗੁਰੂ ਦੇ ਛੋਟੇ ਲਾਲਾਂ ਦੀ ਗੱਲ ਕਰਦਾ ਹੈ, ਸਿੰਘਾਂ ਜੇ ਚੱਲਿਆ ਸਰਹੰਦ, ਉੱਥੇ ਉਸਰੀ ਉਹ ਖੂਨੀ ਕੰਧ, ਉਹਦੇ ਵਿੱਚ ਸੁੱਤੇ ਨੇ ਦੋ ਚੰਦ, ਕਲਗੀ ਵਾਲੇ ਦੇ ਫਰਜੰਦ, ਦਰਸ਼ਨ ਕਰਕੇ ਹੋਈ ਆਨੰਦ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ। ਯਾਦ ਰੱਖਿਓ ਸਾਧ ਸੰਗਤ, ਉਹ ਬਾਲ ਨਹੀਂ, ਉਹ ਸਾਡੇ ਬਾਬੇ ਸਨ। ਅੱਜ ਇੱਕ ਧਿਰ ਦਾ ਜ਼ੋਰ ਲੱਗਾ ਹੋਇਆ ਵੀ ਬਾਲ ਵੀਰ ਦਿਵਸ ਮਨਾਉਣਾ ਹੈ। ਬਾਲਾਂ ਦੇ ਵਿੱਚ ਅਤੇ ਬਾਬਿਆਂ 'ਚ ਫਰਕ ਹੈ। ਅਸੀਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਬਾਬੇ ਮੰਨਦੇ ਹਾਂ, ਔਰ ਸਾਹਿਬਜ਼ਾਦੇ ਸ਼ਹਾਦਤ ਦਿਹਾੜਾ ਮਨਾਉਣਾ ਹੈ ਅਸੀਂ। ਅਸੀਂ ਬਾਲ ਵੀਰ ਦਿਵਸ ਦੇ ਹੱਕ ਵਿੱਚ ਨਹੀਂ ਹਾਂ। ਉਹਦਾ ਇੱਕ ਕਾਰਨ ਹੈ ਸਾਧ ਸੰਗਤ ਜੀ, ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੀ ਬਜ਼ੁਰਗੀ ਹੈ ਉਹ ਲਿਆਕਤ ਕਰਕੇ ਹੈ, ਉਹ ਉਮਰ ਕਰਕੇ ਨਹੀਂ ਹੈ। ਉਮਰ ਕਰਕੇ ਲੋਕਾਂ ਨੂੰ ਉਹ ਬਾਲ ਹੀ ਦਿਸਦੇ ਹੋਣਗੇ, ਪਰ ਯਾਦ ਰੱਖਣਾ ਸਾਡੇ ਉਹ ਬਾਬੇ ਹਨ। ਇਸ ਕਰਕੇ ਉਹਨਾਂ ਬਾਬਿਆਂ ਦਾ ਦਿਨ ਮਨਾ ਰਹੇ ਹਾਂ, ਅਤੇ ਮੈਂ ਬੇਨਤੀ ਕਰਾਂਗਾ ਆਪਣੇ ਨੌਜਵਾਨ ਵੀਰਾਂ ਨੂੰ ਵਿਸ਼ੇਸ਼ ਕਰਕੇ ਕਿ ਆਓ ਵਾਪਸ ਵਹੀਰਾਂ ਘੱਤ ਦੀਏ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ, ਆਪਣੇ ਮੁੱਖ ਕਰ ਲਈਏ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਨੂੰ, ਅਤੇ ਜਿਹੜੇ ਜਿਹੜੇ ਵੀ ਸਿੱਖੀ ਤੋਂ ਦੂਰ ਨੇ ਨਾ ਭਾਈ, ਆਓ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੁੱਕਲ ਵਿੱਚ, ਆਓ ਕਲਗੀਆਂ ਵਾਲਾ ਪਾਤਸ਼ਾਹ ਅੱਜ ਵੀ ਡੀਕ ਰਿਹਾ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਬਣੀਏ, ਅਤੇ ਆਪਣੀ ਕੌਮ ਨੂੰ ਅਤੇ ਆਪਣੀ ਕੌਮ ਦੇ ਨਿਸ਼ਾਨ ਨੂੰ ਉੱਚਾ ਲੈ ਕੇ ਜਾਈਏ। ਇਹ ਸ਼ਬਦ ਕਹੇ ਸੀ ਵਜ਼ੀਰ ਖਾਂ ਨੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਲਾਂ ਨੂੰ ਚਿਣਿਆ ਜਾ ਰਿਹਾ ਸੀ ਨਾ ਨੀਆਂ 'ਚ, ਕਿ ਦੇਖੋ ਗੁਰੂ ਦੇ ਪੁੱਤਰੋ ਤੁਸੀਂ ਸ਼ਹੀਦ ਹੋ ਜਾਓਗੇ, ਅਤੇ ਤੁਹਾਡੀ ਸ਼ਹੀਦੀ ਤੋਂ ਬਾਅਦ ਇੱਲਾਂ ਆਉਣਗੀਆਂ, ਉਹ ਤੁਹਾਡਾ ਮਾਸ ਨੋਚ ਨੋਚ ਕੇ ਅਸਮਾਨ ਵਿੱਚ ਦੂਰ ਤੱਕ ਲੈ ਜਾਣਗੀਆਂ। ਕੀੜੀਆਂ ਆਉਣਗੀਆਂ, ਉਹ ਜ਼ਮੀਨ ਦੇ ਹੇਠਲੇ ਤੱਕ ਤਲ ਤੱਕ ਤੁਹਾਡਾ ਮਾਸ ਲੈ ਜਾਣਗੀਆਂ, ਅਤੇ ਮੈਂ ਤੁਹਾਡੇ ਸਰੀਰਾਂ ਦੇ ਅੰਤਮ ਸੰਸਕਾਰ ਵੀ ਨਹੀਂ ਹੋਣ ਦੇਵਾਂਗਾ। ਪਰ ਕਿੱਡਾ ਮਾਣ ਹੋਵੇਗਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ। ਉਹਨਾਂ ਇੱਕੋ ਗੱਲ ਕਹੀ ਸੀ, ਵਜ਼ੀਰ ਖਾਂ ਯਾਦ ਰੱਖੀ, ਜਿੱਡੀ ਉੱਚੀ ਇੱਲਾਂ ਸਾਡਾ ਮਾਸ ਲੈ ਕੇ ਅਸਮਾਨ ਤੱਕ ਜਾਣਗੀਆਂ, ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਅਤੇ ਸਾਨੂੰ ਆਪਣੇ ਭਰਾਵਾਂ 'ਤੇ ਖਾਲਸਾ ਪੰਥ 'ਤੇ ਮਾਣ ਹੈ ਕਿ ਆਉਣ ਵਾਲੇ ਸਮੇਂ 'ਚ ਏਡੀ ਉੱਚੀ ਉੱਚੀ ਖਾਲਸੇ ਦੇ ਕੇਸਰੀ ਨਿਸ਼ਾਨ ਝੂਲਿਆ ਕਰਨਗੇ। ਤੇ ਸੱਚਮੁੱਚ ਸੱਚਾਈ ਹੈ। ਅੱਜ ਮੈਂ ਕਈ ਵਾਰ ਬੇਨਤੀ ਕੀਤੀ ਵੀ ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ 'ਚ ਨਹੀਂ ਝੂਲ ਸਕਦਾ, ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋ ਜਾਂਦੇ ਨੇ। ਪਰ ਵੇਖੋ, ਇੱਕੋ ਹੀ ਇੱਕ ਨਿਸ਼ਾਨ ਹੈ ਸਾਡਾ, ਉਹ ਸਦੀਵੀ ਝੰਡਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਅੱਜ ਵੀ ਉਹ ਕੇਸਰੀ ਨਿਸ਼ਾਨ ਝੂਲਦਾ ਨਜ਼ਰ ਆਵੇਗਾ। ਇਹ ਉਹਨਾਂ ਸਾਹਿਬਜ਼ਾਦਿਆਂ ਦੀ ਵਡਿਆਈ ਹੈ ਸਾਧ ਸੰਗਤ, ਅਤੇ ਉਹਨਾਂ ਨੂੰ ਆਪਾਂ ਮਹਿਸੂਸ ਕਰਨਾ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਨਾ ਹੈ। ਸਾਧ ਸੰਗਤ ਪੁਰਾਣੇ ਬਜ਼ੁਰਗ ਸੀ ਨਾ ਜਿਹੜੇ, ਉਹ ਇਹਨਾਂ 7 ਰਾਤਾਂ ਵਿੱਚ ਆਪਣਾ ਆਸਣ ਭੁੰਜੇ ਲਾਇਆ ਕਰਦੇ ਸਨ। ਆਪਣੇ ਘਰ 'ਚ ਕੋਈ ਵਿਆਹ ਦਾ ਸਮਾਗਮ ਨਹੀਂ ਸੀ ਰੱਖਿਆ ਕਰਦੇ, ਇੱਟ ਲੈ ਆਉਣੀ ਉੱਥੋਂ, ਅਤੇ ਰਾਹ 'ਚ ਜਾ ਕੇ 4 ਟੋਟੇ ਕਰਕੇ ਕਹਿਣਾ, ਤੋੜ ਕੇ ਕਹਿਣਾ, ਲੈ ਵਜ਼ੀਰ ਖਾਂ ਜਿਹੜੀ ਇੱਟ 'ਤੇ ਇੰਨਾ ਮਾਣ ਕਰਦਾ ਸਾਂ, ਖਾਲਸਿਆਂ ਨੇ ਤੇਰੀ ਇੱਟ ਨਾ ਇੱਟ ਖੜਕਾ ਛੱਡੀ। ਪਰ ਵੇਖੋ, ਅੱਜ ਸਮਾਗਮ ਵੀ ਬੜੇ, ਪ੍ਰਚਾਰ ਦੇ ਸਾਧਨ ਵੀ ਬੜੇ, ਪਰ ਇੱਕ ਬੰਨੇ ਅਸੀਂ ਸ਼ਹੀਦੀ ਸਭਾ ਮਨਾ ਰਹੇ ਹੁੰਦੇ ਹਾਂ, ਜੋੜ ਮੇਲ ਮਨਾ ਰਹੇ ਹੁੰਦੇ ਹਾਂ, ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹਾਦਤ ਦਿਵਸ ਮਨਾ ਰਹੇ ਹੁੰਦੇ ਹਾਂ, ਅਤੇ ਦੂਜੇ ਬੰਨੇ ਖਾਲਸਾ ਜੀ ਸਾਡੇ ਘਰਾਂ ਵਿੱਚ ਵੱਜਦੇ DJ, ਇਹ ਸਾਡੀ ਮੂੰਹ 'ਤੇ ਕਰਾਰੀ ਚਪੇੜ ਹੈ, ਨਹੀਂ ਹੋਣਾ ਚਾਹੀਦਾ ਐਸਾ। ਅਤੇ ਇਹਨਾਂ ਦਿਨਾਂ ਨੂੰ ਅਸੀਂ ਮਹਿਸੂਸ ਕਰਨਾ ਹੈ, ਆਪਣੇ ਬੱਚਿਆਂ ਨੂੰ ਦੱਸੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਲ ਕਿਵੇਂ ਨੀਆਂ ਵਿੱਚ ਚਿਣ ਦਿੱਤੇ ਗਏ। ਉਹਨਾਂ ਆਪਣਾ ਆਪ ਤਾਂ ਕੁਰਬਾਨ ਕਰਵਾਇਆ ਵੀ ਆਹ ਜਿਹੜਾ ਸਿਰ ਸੀ ਨਾ, ਉਹ ਇੱਕੋ ਗੱਲ ਕਹਿੰਦੇ ਸੀ, ਇਹ ਗੁਰੂ ਦੀ ਅਮਾਨਤ ਹੈ। ਅਤੇ ਅੱਜ ਦੇ ਸ਼ਬਦ 'ਚ ਵੀ ਮਹਾਰਾਜ ਕਹਿੰਦੇ ਨੇ ਕਿ ਮੈਂ ਸਿਰ ਬੜਾ ਮਹਿੰਗਾ ਜਿਹੜਾ ਹੈ ਇਹ ਵੇਚਿਆ, ਇਹਦੇ ਬਦਲੇ ਮੈਂ ਨਾਮ ਦੀ ਪ੍ਰਾਪਤੀ ਕੀਤੀ ਹੈ। ਫੇ ਵਿਸ਼ਰਾਮ ਦੇ ਕੇ, ਠਹਿਰਾ ਦੇ ਕੇ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ।
ਨਰਪਤ ਰਾਜੇ ਰੰਗ ਰਸ ਮਾਣ ਹੈ, बिन नावे पकड़ खड़े सब कलगा।
महाराज कहिंदे भी दुनिया दे उत्ते कुछ दुनियावी राजे ने, वो जिन्ना चिर जिंदगी हुंदी है ते रस माणदे अपने हिसाब नाल, जिन्नू रस वकारां नूं जां पाप ये सब एकत्र करदे ने। पर महाराज कहिंदे भी जदों एक दिन फिर जिहड़ी आत्मिक मौत है ना, काल रूपी मौत उस हेड लैंदे हन भी एक दिन दुनिया तो तुरना पैंदा है। ते सच्चे पातशाह महाराज कहिंदे ने इदां दे बहुत सारे लोग हन, ते महाराज ने दृष्टांत दिता कुछ राजयां दा कुछ बादशाहां दा भी जिहड़े अपने समय दे विच रह के ते ओ मौज दे विच मस्तियां दे विच पए रहिंदे हन।
धर्म राए सिर डंड लगाना फिर पछताने हाथ फलगा।
पर जदों फिर सजा मिलदी है ना, वह भावें इस जन्म दे विच है, लोक दे विच है, ते परलोक विच है, जदों धर्मराज दा डंडा पैंदा है ते महाराज सच्चे पातशाह कहिंदे फिर पछताउंदे हन। वेखो एक विद्वान कहिंदा भी मैनू ना औरंगाबाद जाण दा मौका मिलिया जिथे औरंगजेब की कबर है, ते कहिंदा मैं वेख्या भी इह उस बंदे की कबर है, उस बादशाह की कबर जिहड़ा कहिंदा सी मेरे हुक्म तों बिना इस हिंदुस्तान की धरती ते पत्ता भी नहीं झूल सकता। पर कहिंदा छामा पईआं मैं वेख्या भी जिहड़ा उत्थे दीवा वट्टी करन वाला बंदा सी ना, उह भीख मंग के गुजारा कर रिहा है। तो दूजी गल उन्हें कही कहिंदा बदलवाई होई मीह पैण दा चांस बनिया, तो मैं वेख्या भी कोई ना कोई बंदा तो होगा ना जिहड़ा इस पापी की औरंगजेब की कबर ते कोई तरपाल पाउण वाला कोई चाननी पाउण वाला भी इहनू ढक दे। कहिंदा मैं वेख्या कोई नहीं, तो उन्हें फिर अपने अलफाज लिखे, वह कहिंदा दुनिया के लोगो वेखो कुदरत दे रंग रब दे रंग, वह बंदा जिहड़ा कहिंदा सी मेरे हुक्म तो बिना हिंदुस्तान की धरती ते पत्ता नहीं झूल सकता, ओदी कबर ते तरपाल पाउण वाला कोई नहीं। कहिंदा दूजे बन्ने गुरुद्वारा सीसगंज साहब जाके वेखो, तुसी फतेहगढ़ साहब जाके वेखो, अज भी गुरु तेग बहादुर साहब महाराज ते गुरु गोबिंद सिंह दे लाल बाबा जोरावर सिंह ते बाबा फतेह सिंह दे सीस ते सोने दे छतर झूलदे पए आ, ते रहिंदी दुनिया तक झूलदे रहणगे। इस करके जयकार कियो धर्मिया का पापी को दंड दियो। ए महाराज सच्चे पातशाह कहिंदे फिर पापी लोकां नूं इदां ही दंड मिलदा है।
हर राख राख जन किरम तुम्हारे शरणागत पुरख प्रत पलगा।
सच्चे पातशाह बेनती रूप विच कहिंदे ने हे परमेश्वर वाहिगुरु जी असीं तेरे दर दे किरम हां कीड़ हां, ते कृपा करो बख्शिश करो, असीं नमाणे बन के तेरे दर ते अरदास करदे हां भी तेरी शरण विच आए हां, ते तू शरण आया दी लाज पत रखदा है।
दर्शन संत देहो सुख पावै प्रभ लोच पूर जन तुम गा।
ते सच्चे पातशाह कृपा करो गुरु नाल जुड़ के गुरबाणी नाल जुड़ के असीं ओ सुख प्राप्त कर सकीए, क्योंकि जिहड़ा सुख है ना साध संगत वह दुनियावी पदार्थां चों नहीं, वह परमेश्वर वाहिगुरु अकाल पुरख के नाम चों ही प्राप्त हुंदा है। बाणी का वचन है डिठा सब संसार सुख ना नाम बिन तन तन होसी शार जाने कोए जन। महाराज कहिंदे शरीर ते तन ये सब कुछ शार भाव के सवाह हो जाना है। इस करके सच्चे पातशाह जी साडी लोचा ही यह है, साडी वड्डी इच्छा ही यह है भी असीं तेरे चरणां नाल जुड़ के तेरे प्यारियां दी संगत विच जाके ते वड्डा सुख प्राप्त कर सकीए।
तुम समरथ पुरख वड्डे प्रभ स्वामी मोकौ की जय दान हर निमगा।
ते तुसी करन करावन हार हो, सब कुछ करन वाले हो, समरथ हो, वड्डे हो, इस करके स्वामी भी हो। ते महाराज सच्चे पातशाह जी मोको दीजे दान हर निमगा, कृपा करके मैनू एक दान दे दिओ, निम्रता दा दान, प्यार दा दान। ते सच्चे पातशाह मन च कदे हंकार ना आवे, पंज वकारां तों मैं बच जावां, ते कृपा करो ऐसी दात मेरी झोली विच पा दिओ।
जन नानक नाम मिले सुख पावे ਹਮ ਨਾਮ ਵਿਟਹੋ ਸਦ ਘੁੰਮਗਾ।
ਅਖੀਰ ਤੇ ਸਤਿਗੁਰੂ ਮਹਾਰਾਜ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਆ ਵੀ ਮੈਨੂੰ ਜਨ ਨੂੰ, ਮੈਨੂੰ ਦਾਸ ਨੂੰ ਕਿਰਪਾ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਨਾਮ ਦੀ ਪ੍ਰਾਪਤੀ ਹੋ ਜਾਵੇ। ਉਹ ਨਾਮ ਜਿਹਨੂੰ ਪ੍ਰਾਪਤ ਕਰਨ ਦੇ ਨਾਲ ਦੁਨੀਆਂ ਦੇ ਸਾਰੇ ਸੁੱਖ ਮਿਲਦੇ ਨੇ ਤੇ ਮੈਂ ਤੇਰੇ ਨਾਮ ਤੋਂ ਵਾਰ ਵਾਰ ਜਾਣਾ ਹਾਂ, ਬਲਿਹਾਰ ਜਾਣਾ ਹਾਂ। ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਸ ਨਾਮ ਦੀ ਵਡਿਆਈ ਤੇ ਸਾਧ ਸੰਗਤ ਜੀ ਇਹ ਬਖਸ਼ਿਸ਼ ਕਰਕੇ ਸਾਨੂੰ ਸਮਝਾਇਆ ਹੈ ਕਿ ਉਹ ਨਾਮ ਜਿਹੜਾ ਉਹ ਅਮੋਲਕ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਆਨੰਦ ਸਾਹਿਬ 'ਚ ਬਖਸ਼ਿਸ਼ ਕੀਤੀ ਹੈ ਨਾ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ ਇਹਨੂੰ ਦੁਨਿਆਵੀ ਧਨ ਦੌਲਤ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ, ਇਹ ਤੇ ਉਦੋਂ ਹੀ ਪ੍ਰਾਪਤ ਹੋ ਸਕਦਾ ਜਦੋਂ ਅਸੀਂ ਆਪਣਾ ਸੀਸ ਆਪਣਾ ਆਪ ਸਤਿਗੁਰੂ ਸੱਚੇ ਪਾਤਸ਼ਾਹ ਦੀ ਚਰਨਾਂ ਦੇ ਉੱਤੇ ਰੱਖ ਦਿੰਦੇ ਹਾਂ, ਸਮਰਪਿਤ ਹੋ ਜਾਂਦੇ ਹਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ। ਸੋ ਸਤਿਗੁਰੂ ਜੀ ਕਿਰਪਾ ਕਰਨ ਜੀ, ਇਹ ਜੋ ਪਾਵਨ ਪਵਿੱਤਰ ਉਪਦੇਸ਼ ਹੈ ਇਹਦੀ ਵਿਚਾਰ ਆਪਾਂ ਸਰਵਣ ਕੀਤੀ ਨਾਲ ਗੁਰੂ ਕੇ ਲਾਲਾਂ ਦਾ ਸਾਹਿਬਜ਼ਾਦਿਆਂ ਦਾ ਸੰਖੇਪ ਜੇ 'ਚ ਇਤਿਹਾਸ ਸਰਵਣ ਕੀਤਾ ਹੈ ਕਿਉਂਕਿ ਮੈਂ ਸਾਰਾ ਪ੍ਰਸੰਗ ਆਨੰਦਪੁਰ ਤੋਂ ਲੈ ਕੇ ਅਤੇ ਸਰਹੰਦ ਤੱਕ ਨਹੀਂ ਕਿਹਾ, ਉਹ ਕੱਲ੍ਹ ਨੂੰ ਆਪ ਜੀ ਨੇ ਸਰਵਣ ਕਰਨਾ ਹੈ। ਪਰ ਫਿਰ ਵੀ ਇਹ ਦਿਨ ਉਹ ਚੱਲ ਰਹੇ ਨੇ ਜਿਨ੍ਹਾਂ ਦਿਨਾਂ 'ਚ ਗੁਰੂ ਕੇ ਲਾਲਾਂ ਨੂੰ ਬੜੇ ਤਸੀਹੇ ਦਿੱਤੇ, ਸਜਾਵਾਂ ਦਿੱਤੀਆਂ, ਠੰਡੇ ਬੁਰਜ ਵਿੱਚ ਰੱਖਿਆ ਗਿਆ, ਖਮਚੀਆਂ ਮਾਰੀਆਂ ਗਈਆਂ, ਪੀਪਲ ਬਾਂਧ ਗੁਲੇਲੇ ਮਾਰੇ, ਬੜਾ ਦੁੱਖ ਦਿੱਤਾ ਗਿਆ। ਅਤੇ ਸਾਧ ਸੰਗਤ ਧੰਨ ਗੁਰੂ ਦੇ ਲਾਲ ਜਿਹੜੇ ਇਸ ਸਿੱਖੀ ਨੂੰ ਬਹੁਤ ਉੱਚਾ ਲੈ ਗਏ, ਸਤਿਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਵੀ ਉਹਨਾਂ ਸਾਹਿਬਜ਼ਾਦਿਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ। ਕੱਲ੍ਹ ਨੂੰ 10 ਵਜੇ ਸਾਰੀ ਸੰਗਤ ਨੇ 10 ਮਿੰਟ ਵਾਸਤੇ ਮੂਲ ਮੰਤਰ ਦਾ ਪਾਠ ਕਰਨਾ ਹੈ। ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਵੀ ਸਾਰੇ ਪੰਥ ਨੂੰ ਹੈ, ਇਸ ਕਰਕੇ ਆਪਣੇ ਬੱਚਿਆਂ ਨੂੰ ਬਿਠਾ ਕੇ ਅਤੇ 10 ਮਿੰਟ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜ਼ਰੂਰ ਆਪਣੀ ਬਿਰਤੀ ਨੂੰ ਜੋੜਨਾ ਜੀ। ਵਿਚਾਰ ਕਰਦਿਆਂ ਇਤਿਹਾਸ ਦੀ, ਗੁਰਬਾਣੀ ਦੀ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਮਹਾਰਾਜ ਅਭੁੱਲ ਪਿਤਾ ਹਨ, ਕਿਰਪਾ ਕਰਕੇ ਭੁੱਲਾਂ ਮੁਆਫ ਕਰ ਦੇਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ ਔਰ ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਹ ਕਉ ਕੀ ਜੈ ਦਾਨ ਹਰ ਨਿਮਗਾ।
ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟੋ ਸਦ ਘੁੰਮਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।